ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜ਼ਿੰਦਗੀ ਦਾ ਬਹੁ ਪੱਖ ਦਾ ਜੋ ਅਧਿਐਨ ਹੋਇਆ, ਹਰ ਪੱਖ ਆਪ ਦਾ ਸੰਪੂਰਨ ਹੈ, ਮਹਾਨ ਹੈ ਔਰ ਮੁਕੰਮਲ ਹੈ। ਪੂਰਨ ਪੁਰਖ ਉਸੇ ਨੂੰ ਹੀ ਕਹਿੰਦੇ ਨੇ ਜੋ ਧਾਰਮਿਕ ਤੌਰ 'ਤੇ ਮੁਕੰਮਲ ਹੋਵੇ, ਸਮਾਜਿਕ ਤੌਰ 'ਤੇ ਮੁਕੰਮਲ ਹੋਵੇ ਔਰ ਨੈਤਿਕ ਤੌਰ 'ਤੇ ਪੂਰਨ ਹੋਵੇ। ਅਕਸਰ ਐਸਾ ਦੇਖਿਆ ਗਿਆ ਕਿ ਜਗਤ ਦੇ ਕੁਛ ਮਹਾਨ ਮਨੁੱਖ, ਪੂਰਨ ਤੇ ਮੈਂ ਨਹੀਂ ਕਵਾਂਗਾ, ਮਹਾਨ ਮਨੁੱਖ, ਕਿਉਂ ਕਿ ਉਹ ਧਾਰਮਿਕ ਪਹਿਲੂ ਤੇ ਮੁਕੰਮਲ ਸਨ, ਲੇਕਿਨ ਸਮਾਜਿਕ ਤੌਰ ਤੇ ਬਿਲਕੁਲ ਟੁੱਟੇ ਹੋਏ, ਆਰਥਿਕ ਦੁਨੀਆਂ ਨੂੰ ਬਿਲਕੁਲ ਛੱਡ ਗਏ, ਨੈਤਿਕ ਦੁਨੀਆਂ ਨਾਲ ਦੂਰ ਦਾ ਵੀ ਸੰਬੰਧ ਨਾ ਰੱਖਿਆ, ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਇਸ ਤਰ੍ਹਾਂ ਕਰਦੇ ਨੇ ਕਿ ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਸਿੱਧ ਪੁਰਸ਼ ਤੋਂ ਮੁਰਾਦ ਉਹ ਸਿੱਧ ਜੋ ਗੱਲ ਨੂੰ ਸਮਝਦੇ ਨੇ, ਜੀਵਨ ਨੂੰ ਸਮਝਦੇ ਨੇ, ਜੀਵਨ ਦੀ ਬਾਰੀਕੀਆਂ ਵਿੱਚ ਜਿਨ੍ਹਾਂ ਨੇ ਬਹੁਤ ਝਾਤ ਮਾਰੀ ਹੈ ਤੇ ਜਿਨ੍ਹਾਂ ਨੂੰ ਅਸਲੀਅਤ ਦਾ ਪਤਾ ਹੈ, ਜੀਵਨ ਦਾ ਪਤਾ ਹੈ, ਅਗਰ ਉਹੀ ਜ਼ਿੰਦਗੀ ਤੋਂ ਕਿਨਾਰਾ ਕਸ਼ ਹੋ ਕੇ ਤੇ ਪਹਾੜਾਂ ਦੀ ਕੰਦਰਾਂ ਤੇ ਜਾ ਬੈਠਣ ਤਾਂ ਕਿਸੇ ਹੱਦ ਤੱਕ ਮਨੁੱਖ ਦੀ ਜ਼ਿੰਦਗੀ ਤੇ ਕੰਦਰ ਹੀ ਬਣ ਕੇ ਰਹਿ ਜਾਏਗੀ, ਮਨੁੱਖਤਾ ਕੇਵਲ ਪਹਾੜਾਂ ਦੀਆਂ ਕੰਦਰਾਂ ਹੀ ਬਣ ਕੇ ਰਹਿ ਜਾਏਗੀ। ਹੂ ਬਹੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ ਇਹੀ ਹਾਲਤ ਸੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਸਾਰ ਦੀ ਖਾਤਰ ਨਿਰੰਕਾਰ ਨਹੀਂ ਛੱਡਿਆ ਔਰ ਨਿਰੰਕਾਰ ਦੀ ਖਾਤਰ ਸੰਸਾਰ ਨਹੀਂ ਛੱਡਿਆ। ਅਕਸਰ ਐਸਾ ਦੇਖਿਆ ਗਿਆ ਇੱਕ ਮਨੁੱਖ ਧਨ ਦੀ ਖਾਤਰ ਧਰਮ ਛੱਡ ਦਿੰਦਾ ਹੈ, ਦੂਜਾ ਮਨੁੱਖ ਧਰਮ ਦੀ ਖਾਤਰ ਧਨ ਛੱਡ ਦਿੰਦਾ ਹੈ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੋਹਾਂ ਨੂੰ ਕਬੂਲ ਕੀਤਾ ਔਰ ਆਖਿਆ ਧਨ ਲੋਕ ਦੀ ਖੁਸ਼ੀ ਹੈ, ਧਰਮ ਪਰਲੋਕ ਦੀ ਖੁਸ਼ੀ ਹੈ। ਧਨ ਤੋਂ ਬਿਨਾਂ ਸੰਸਾਰ ਵਿੱਚ ਵਿਚਰਨਾ ਔਖਾ ਹੈ ਔਰ ਧਰਮ ਤੋਂ ਬਿਨਾਂ ਅਧਿਆਤਮਕ ਆਨੰਦ ਮਾਣਨਾ ਬਹੁਤ ਔਖਾ ਹੈ। ਤੋ ਪੂਰਨ ਮਨੁੱਖ ਵੀ ਉਹੀ ਹੈ ਜਿਹਦੇ ਕੋਲ ਲੋਕਲ ਜ਼ਿੰਦਗੀ ਸੰਪੂਰਨ ਹੈ ਤੇ ਜਿਹਦੇ ਕੋਲ ਪਰਲੋਕ ਦਾ ਆਨੰਦ ਵੀ ਸੰਪੂਰਨ ਤੌਰ ਤੇ ਮੌਜੂਦ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਪਨ ਤੋਂ ਹੀ ਇਹੀ ਸੂਝ ਬੂਝ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਤੋਂ ਲੈ ਕੇ ਆਏ, ਇਸ ਲਈ ਬਚਪਨ ਵਿੱਚ ਵੀ ਆਪ ਦੀ ਇਹ ਸੁਰਤ ਰਹੀ। ਸਹਿਜੇ ਸਹਿਜੇ ਜਦ ਆਪ ਵੱਡੇ ਹੋਏ ਤੇ ਵੱਡੇ ਹੁੰਦਿਆਂ ਧਾਰਮਿਕ ਬਿਰਤੀਆਂ ਵੀ ਆਪ ਦੀਆਂ ਵੱਡੀਆਂ ਹੋਈਆਂ, ਨੈਤਿਕ ਬਿਰਤੀਆਂ ਵੀ ਆਪ ਦੀਆਂ ਵੱਡੀਆਂ ਹੋਈਆਂ, ਸਮਾਜਿਕ ਸੂਝ ਵੀ ਆਪ ਦੀ ਵੱਡੀ ਹੁੰਦੀ ਗਈ ਤੇ ਜਵਾਨ ਹੁੰਦਿਆਂ ਜੈਸੇ ਕਹਿਣ ਜਵਾਨੀ ਚ ਜੋਸ਼ ਪ੍ਰਧਾਨ ਹੁੰਦਾ ਹੈ, ਤੋ ਜਵਾਨੀ ਦੇ ਨਾਲ ਨਾਲ ਧਰਮ ਦਾ ਜੋਸ਼ ਵੀ ਆਪ ਦੇ ਅੰਦਰ ਪ੍ਰਧਾਨ ਹੋਇਆ। ਇਤਨਾ ਪ੍ਰਧਾਨ ਕਿ ਆਪ ਕਿਰਤ ਕਰ ਰਹੇ ਨੇ, ਮੋਦੀ ਖਾਨਾ ਚਲਾ ਰਹੇ ਨੇ, ਦਿਨ ਭਰ ਆਪ ਰਸਦ ਦਿੰਦੇ ਨੇ ਨਵਾਬ ਦੇ ਨੌਕਰਾਂ ਨੂੰ ਔਰ ਪਰਜਾ ਨੂੰ। ਇੱਕ ਦਿਨ ਐਸਾ ਹੋਇਆ ਧਰਮ ਦੇ ਜੋਸ਼ ਨੇ ਸੁਰਤ ਨੂੰ ਇਤਨਾ ਉੱਚਾ ਕੀਤਾ, ਇੱਕ ਗਿਣਿਆ, ਦੋ ਗਿਣਿਆ, ਤਿੰਨ ਗਿਣਿਆ, 11, 12 ਤੇ ਜਦ 13 ਦਾ ਹਿੰਸਾ ਜ਼ਬਾਨ ਤੋਂ ਨਿਕਲਿਆ ਤੋ ਸੁਰਤ ਤੇਰੇ ਵਿੱਚ ਹੀ ਲੀਨ ਰਹਿ ਗਈ, 13 ਤੋਂ ਬਾਅਦ ਅੱਗੇ ਨਹੀਂ ਜਾ ਸਕੇ, 13, 13 ਸਭ ਕੁਛ 13, 13, 13 ਇਸੇ ਹੀ ਧੁੰਦ ਵਿੱਚ ਖੋ ਗਏ, ਇਸੇ ਵਿੱਚ ਹੀ ਲੀਨ ਹੋ ਗਏ। ਕਿਰਤ ਕਰਦਿਆਂ ਕੀਰਤੀ ਨਹੀਂ ਭੁੱਲੇ, ਤੇ ਜੋ ਕਿਰਤ ਕਰਦਿਆਂ ਕੀਰਤੀ ਨਹੀਂ ਭੁੱਲਿਆ ਉਹਦੀ ਕਿਰਤ ਵੀ ਧਰਮ ਹੈ, ਉਹਦੀ ਕਿਰਤ ਵੀ ਬੰਦਗੀ ਹੈ। ਅਕਸਰ ਪੂਰਨ ਪੁਰਖਾਂ ਦਾ ਧੰਦਾ ਵੀ ਧਰਮ ਆਉਂਦਾ ਹੈ, ਪਰ ਅਧੂਰੇ ਮਨੁੱਖਾਂ ਦਾ ਤੇ ਧਰਮ ਵੀ ਧੰਦਾ ਆਉਂਦਾ ਹੈ, ਉਹਨਾਂ ਦੇ ਧਰਮ ਦੇ ਚੋਂ ਵੀ ਸੰਸਾਰ ਦੀ ਬਦਬੂ ਆਉਂਦੀ ਹੈ, ਜਦਕਿ ਪੂਰਨ ਮਨੁੱਖ ਦੇ ਧੰਦੇ ਦੇ ਚੋਂ ਵੀ ਨਿਰੰਕਾਰ ਦੀ ਸੁਗੰਧੀ ਆਉਂਦੀ ਹੈ, ਖੁਸ਼ਬੂ ਆਉਂਦੀ ਹੈ, ਮਹਿਕ ਆਉਂਦੀ ਹੈ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਇਸ ਢੰਗ ਨਾਲ ਬੈਰਾਗਮਈ ਅਵਸਥਾ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਤੋ ਦੂਰ ਦ੍ਰਿਸ਼ਟੀ ਦੇ ਨਾਲ ਸਮਗਰ ਜਗਤ ਨੂੰ ਵੇਖਿਆ, ਆਪ ਨੂੰ ਜਲਦੀ ਸਭ ਪ੍ਰਿਥਮੀ ਦਿਸ ਆਈ, ਹਰ ਪਾਸੇ ਨੈਤਿਕ ਦੁਨੀਆਂ ਵਿੱਚ, ਧਾਰਮਿਕ ਦੁਨੀਆਂ ਵਿੱਚ, ਸਮਾਜਿਕ ਦੁਨੀਆਂ ਵਿੱਚ, ਆਰਥਿਕ ਦੁਨੀਆਂ ਵਿੱਚ ਆਪ ਨੂੰ ਅੱਗ ਲੱਗੀ ਹੋਈ ਦਿਖਾਈ ਦਿੱਤੀ। ਨਾਮ ਦੀ ਮਸ਼ਕ ਲੈ ਕੇ ਇਸ ਅੱਗ ਨੂੰ ਬੁਝਾਉਣ ਦਾ ਤਹੀਆ ਆਪ ਨੇ ਸੁਲਤਾਨਪੁਰ ਦੇ ਵਿੱਚ ਹੀ ਕੀਤਾ। ਲੰਬੀ ਸੋਚਣੀ ਤੋਂ ਬਾਅਦ ਆਪ ਨੇ ਲੰਬੀਆਂ ਉਦਾਸੀਆਂ ਨੂੰ ਜਨਮ ਦਿੱਤਾ, ਇੱਕ ਇੱਕ ਉਦਾਸੀ 12-12 ਸਾਲ ਦੀ। ਕਈ ਦਫ਼ਾ ਪ੍ਰਸ਼ਨ ਖੜਾ ਆਉਂਦਾ ਹੈ ਕਿ ਗੁਰੂ ਨਾਨਕ ਨੇ ਇਤਨਾ ਭਰਮਣ ਕਿਉਂ ਕੀਤਾ। ਇਤਿਹਾਸਕਾਰਾਂ ਦੇ ਕਥਨ ਅਨੁਸਾਰ ਗਾਲਬਨ 82,000 ਮੀਲ ਦਾ ਇਹ ਪੈਦਲ ਸਫ਼ਰ ਬਣਦਾ ਹੈ। ਇਤਨਾ ਭਰਮਣ, ਇਤਨਾ ਦੇਸ਼ ਦੇਸ਼ਾਂਤਰਾਂ ਦਾ ਰਟਨ, ਤੀਰਥਾਂ ਦਾ ਭਰਮਣ, ਸ਼ਹਿਰਾਂ ਦਾ ਭਰਮਣ, ਜੰਗਲ ਤੇ ਬਿਆਬਾਨਾਂ ਦੇ ਸੂਫ਼ੀ ਸੰਤਾਂ ਦੇ ਡੇਰਿਆਂ ਵਿੱਚ ਮਹਾਤਮਾ ਲੋਕਾਂ ਦੀ ਸੰਗਤ, ਥਾਂ ਥਾਂ ਤੇ ਆਪ ਨੇ ਭਰਮਣ ਕੀਤਾ ਔਰ ਪਹੁੰਚੇ ਨੇ। ਇੱਕ ਸਵਾਲ ਖੜਾ ਹੁੰਦਾ ਹੈ, ਇਤਨਾ ਭਰਮਣ ਗੁਰੂ ਨਾਨਕ ਨੇ ਕਿਉਂ ਕੀਤਾ? ਤੋ ਇਸ ਪ੍ਰਸ਼ਨ ਦਾ ਇੱਕੋ ਇੱਕ ਉੱਤਰ ਹੈ ਕਿ ਗੁਰੂ ਨਾਨਕ ਦੇ ਅੰਦਰ ਇੱਕ ਦੁੱਖ ਸੀ, ਇੱਕ ਤੜਪ ਸੀ। ਤਰਕ ਖੜੀ ਹੋਵੇਗੀ, ਜਿਹਦੇ ਅੰਦਰ ਦੁੱਖ ਸੀ ਉਹ ਜਗਤ ਨੂੰ ਕੀ ਦੇ ਸਕਦਾ ਹੈ, ਜਿਸ ਦੇ ਅੰਦਰ ਤੜਪ ਸੀ ਉਹਨੇ ਸੰਸਾਰ ਨੂੰ ਕੀ ਦੇਣਾ? ਪਰ ਇਸ ਦਾ ਇੱਕ ਉੱਤਰ ਹੈ। ਮਸਲਨ ਬੱਚਾ ਬਿਮਾਰ ਹੈ, ਰਾਤ ਦਾ ਵਕਤ ਹੈ ਔਰ ਤਾਪ ਕਰਕੇ ਬੁਖਾਰ ਕਰਕੇ ਬੱਚਾ ਬੇਚੈਨ ਹੈ, ਪਰ ਕੋਲ ਬੈਠੀ ਮਾਂ ਵੀ ਬੇਚੈਨ ਹੈ। ਬੱਚਾ ਤਾਪ ਕਰਕੇ ਦੁਖੀ ਹੈ ਪਰ ਮਾਂ ਵੀ ਦੁਖੀ ਹੈ। ਬੱਚਾ ਤਾਪ ਕਰਕੇ ਸੋ ਨਹੀਂ ਰਿਹਾ ਪਰ ਨੀਂਦ ਮਾਂ ਨੂੰ ਵੀ ਨਹੀਂ ਆ ਰਹੀ। ਪੁੱਛਿਆ ਜਾ ਸਕਦਾ ਹੈ ਇਸ ਮਾਂ ਕੋਲੋਂ ਵੀ ਤਾਪ ਤੇ ਬੱਚੇ ਨੂੰ ਚੜਿਆ, ਤੈਨੂੰ ਤੇ ਨਹੀਂ, ਤੂੰ ਆਰਾਮ ਨਾਲ ਸੌਂ ਜਾ। ਪਰ ਮਾਂ ਨੇ ਇਹੀ ਆਖਣਾ, ਨਹੀਂ ਮੈਂ ਨਹੀਂ ਸੋ ਸਕਦੀ। ਕਿਉਂ? ਜਿਹੜਾ ਤਾਪ ਬੱਚੇ ਦੇ ਤਨ ਨੂੰ ਚੜਿਆ ਹੋਇਆ ਉਹੀ ਤਾਪ ਮਾਂ ਦੇ ਮਨ ਨੂੰ ਚੜਿਆ ਹੋਇਆ। ਬੱਚਾ ਤਨ ਕਰਕੇ ਦੁਖੀ ਹੈ, ਮਾਂ ਮਨ ਕਰਕੇ ਦੁਖੀ ਹੈ। ਬੱਚੇ ਦੇ ਤਾਪ ਨੂੰ ਜਦ ਮਾਂ ਨੇ ਆਪਣੇ ਹਿਰਦੇ ਵਿੱਚ ਵਸਾਇਆ ਤਾਂ ਉਹ ਸਾਰੀ ਰਾਤ ਚੈਨ ਨਾਲ ਸੋ ਨਹੀਂ ਸਕੀ। ਇੱਕ ਬੱਚੇ ਦਾ ਦੁੱਖ ਤੇ ਜਦ ਉਸ ਦੁੱਖ ਨੂੰ ਹਿਰਦੇ ਵਿੱਚ ਵਸਾਇਆ ਤੇ ਮਾਂ ਸਾਰੀ ਰਾਤ ਚੈਨ ਨਾਲ ਸੋ ਨਹੀਂ ਸਕੀ, ਤੇ ਜਦ ਸਾਰੀ ਦੁਨੀਆਂ ਦਾ ਗਮ, ਸਾਰੀ ਦੁਨੀਆਂ ਦਾ ਦੁੱਖ ਉਹਨੂੰ ਗੁਰੂ ਨਾਨਕ ਨੇ ਆਪਣੇ ਹਿਰਦੇ 'ਚ ਥਾਂ ਦਿੱਤੀ ਤਾਂ ਉਹ ਚੈਨ ਨਾਲ ਸੁਲਤਾਨਪੁਰ ਕਿਸ ਤਰ੍ਹਾਂ ਰਹਿ ਸਕਦੇ ਸਨ? ਉਹ ਆਰਾਮ ਨਾਲ ਆਪਣੇ ਪਰਿਵਾਰ ਵਿੱਚ ਕਿਸ ਤਰ੍ਹਾਂ ਰਹਿ ਸਕਦੇ ਸਨ? ਆਪ ਨੂੰ ਸਾਰੇ ਦਾ ਸਾਰਾ ਸੰਸਾਰ ਜਲਦਾ ਹੋਇਆ ਦਿਖਾਈ ਦਿੱਤਾ। ਆਪ ਨੇ ਰਟਨ ਆਰੰਭ ਕਰ ਦਿੱਤਾ ਤੇ ਆਪ ਦੇ ਰਟਨ ਵਿੱਚ ਪਹਿਲੇ ਚੋਟੀ ਦੇ ਤੀਰਥ ਨੇ। ਤੀਰਥਾਂ ਤੇ ਹੀ ਰਟਨ ਕਿਉਂ ਕੀਤਾ? ਪਹਿਲੀ ਉਦਾਸੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਦਰਅਸਲ ਤੀਰਥ ਧਰਮ ਦੇ ਚਸ਼ਮੇ ਸਨ ਤੇ ਜੇ ਚਸ਼ਮਾ ਹੀ ਗੰਦਾ ਹੈ ਤੇ ਲੋਕਾਂ ਨੂੰ ਪਾਣੀ ਗੰਦਾ ਮਿਲਣਾ ਸੀ। ਇਸ ਵਾਸਤੇ ਗੁਰੂ ਨਾਨਕ ਨੇ ਪਹਿਲੇ ਚਸ਼ਮਿਆਂ ਨੂੰ ਨਿਰਮਲ ਕਰਨ ਦੀ ਸੋਚੀ ਤੇ ਥਾਂ ਥਾਂ ਤੇ ਆਪ ਤੀਰਥਾਂ ਤੇ ਪਹੁੰਚੇ ਤੇ ਤੀਰਥਾਂ ਦੇ ਮੁਖੀਆਂ ਨੂੰ ਸੱਚ ਦੀ ਗੱਲ ਸੁਣਾਈ, ਸੱਚ ਨਾਲ ਜੁੜਨ ਦਾ ਢੰਗ ਦੱਸਿਆ। ਸੱਚ ਕੀ ਹੈ, ਉਹਦੀ ਹੋਂਦ ਕੀ ਹੈ, ਇਹ ਜਗਤ ਦੇ ਸਾਹਮਣੇ ਸਾਰੀ ਵਿਚਾਰਧਾਰਾ ਰੱਖੀ। ਇਹ ਆਪ ਦੀ ਪਹਿਲੀ ਕੋਸ਼ਿਸ਼। ਜਗਤ ਦੇ ਸੰਬੰਧ ਵਿੱਚ ਆਪ ਦੇ ਵਿਚਾਰ ਇਹ ਕਿ ਜਾਲੀ ਰਹਿਣ ਜਾਲ ਦਿਨ ਹੁਆ ਜੇਤੀ ਘੜੀ ਫਾਹੀ ਥੇਤੀ। ਦਿਨ ਇੱਕ ਜਾਲ ਹੈ, ਰਾਤ ਵੀ ਇੱਕ ਜਾਲ ਹੈ। ਦਿਨ ਤੇ ਰਾਤ ਦੀਆਂ ਘੜੀਆਂ ਇਹ ਵੀ ਫਾਹੀਆਂ ਹੀ ਨੇ। ਰਸ ਰਸ ਚੋਗ ਚੁਗੇ ਨਿਤ ਫਾਸੇ ਛੂਟਸ ਮੂੜੇ ਕਵਨ ਗੁਣੀ। ਇਹ ਜੀਵ ਤਰ੍ਹਾਂ ਤਰ੍ਹਾਂ ਦੇ ਰਸ ਚੋਗਦਾ ਦਿਨ ਨੂੰ ਰਾਤ ਨੂੰ, ਤੋ ਇਸ ਤਰੀਕੇ ਨਾਲ ਰਾਤ ਉਸ ਲਈ ਜਾਲ ਬਣ ਜਾਂਦੀ ਹੈ, ਦਿਨ ਉਸ ਲਈ ਜਾਲ ਬਣ ਜਾਂਦਾ। ਹਰ ਦਿਨ ਕੁਛ ਐਸਾ ਹੋ ਜਾਂਦਾ ਕਿ ਦਿਨ ਇੱਕ ਵਿਪਤਾ ਦਿਖਾਈ ਦਿੰਦੀ ਹੈ। ਹਰ ਰਾਤ ਕੁਛ ਐਸਾ ਹੋ ਜਾਂਦਾ ਹੈ ਕਿ ਹਰ ਰਾਤ ਕਿਆਮਤ ਦਿਖਾਈ ਦਿੰਦੀ ਹੈ। ਤੋ ਦਿਨ ਜਾਲ ਬਣ ਗਿਆ, ਰਾਤ ਜਾਲ ਬਣ ਗਈ ਔਰ ਇਸ ਜਾਲ ਵਿੱਚ ਸਾਰੀ ਮਨੁੱਖਤਾ ਆਪ ਨੂੰ ਫਸੀ ਹੋਈ ਦਿਖਾਈ ਦਿੱਤੀ। ਫਿਰ ਮਨੁੱਖੀ ਮਨ ਬਾਰੇ ਸਤਿਗੁਰਾਂ ਦੇ ਇਹ ਵਿਚਾਰ ਕਿ ਕਾਇਆ ਅਹਿਰਨ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ। ਇਹ ਕਾਇਆ ਤੇ ਅਹਿਰਨ ਹੈ ਔਰ ਮਨ ਲੋਹਾ ਹੈ ਤੇ ਇਸ ਮਨ ਲੋਹੇ ਨੂੰ ਪੰਜ ਅਗਨੀਆਂ ਹਰ ਵਕਤ ਤਪਾ ਕੇ ਰੱਖਦੀਆਂ ਹਨ। ਤਪਿਆ ਹੀ ਰਹਿੰਦਾ ਹੈ ਇਹ ਲੋਹਾ। ਕ੍ਰੋਧ ਦੀ ਅਗਨ, ਲੋਭ ਦੀ ਅਗਨ, ਕਾਮ ਦੀ ਅਗਨ, ਮੋਹ ਦੀ ਅਗਨ, ਅਹੰਕਾਰ ਦੀ ਅਗਨ। ਕਾਇਆ ਅਹਿਰਨ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ। ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਭਈ। ਜੇ ਕਿਧਰੇ ਅੱਗ ਠੰਡੀ ਪੈਂਦੀ ਹੈ, ਕੋਇਲੇ ਮੱਧਮ ਪੈਂਦੇ ਨੇ, ਅੱਗ ਬੁੱਝਣ ਲੱਗਦੀ ਹੈ, ਤੋ ਸਤਿਗੁਰ ਕਹਿੰਦੇ ਨੇ ਪਾਪ ਦੇ ਕੋਲੇ ਹੋਰ ਪਾ ਦਿੱਤੇ ਜਾਂਦੇ। और इंज ए पंजे अग्निया पूर्ण जोबन दे उते भड़क उठदिया ने ते सन्नी की है जेदे नाल लोहे नू परती दा परत परत के रखी दा। साहिब कहिंदे ने मन जलिया सन्नी चिंत भई सन्नी ते चिंता है तो चिंता दे च मन उलट पुलट होंदा रहिंदा है। कबाबे सीख हैं हम करवटे हर सू बदलते हैं जो जल जाता है ये पहलू तो वो पहलू बदलते हैं। तो चिंता मन नु कदी इस पासे कदी उस पासे इंज पलटती रहिंदी है ते मन दियां ही करवटां तन दियां करवटां बन जांदियां। जद अंदर चिंता है तो मन करवटां लैंदा है ते जद मन करवटां लैंदा है तो बंदा आराम नाल किस तरह सो सकेगा तन भी करवटां लैंदा रहेगा। जेड़ा बंदा सारी रात करवट लैंदा रहे कदी इस करवट ते कदी उस करवट ओह ते इंज समझ लो सारी रात वर्जिश करदा रहे एक्सरसाइज करदा रहे ओह ते थके होया होगा। सवेरे ज्यों उठेगा ओहदे शरीर विच ताजगी नहीं होगी उसके शरीर विच सफुरती नहीं होगी। क्यों ओहदे सारी रात मेहनत करदा रहे करवटां बदलदा रहे। क्यों करवटां बदलदा रहा है दरअसल मन पासे बदलदा रहा है ते मन क्यों पासे बदलदा रहा है दरअसल मन चिंता दे हत्थां सी ते चिंता दी सन्नी मन नूं बदलदी रही है कदी सज्जे कदी खब्बे तो तन भी करवटां बदलदा रहा है। इस वास्ते चिंतातुर बंदे कोल विश्राम नहीं हुंदा चिंतातुर बंदे कोल दुख ही दुख हुंदा बेचैनियां ही बेचैनियां आउंदियां ने। तो साहिब कहिंदे मन जलिया सन्नी चिंत भई इस जलन विच और इस चिंता दी सन्नी दी पकड़ दे सारे जगत दा मन से आप दे मन विच तरस दया तो ए दया इस तरस ने आप नू घर दे आराम नाल बैठन नहीं दिता आप थां थां ते भ्रमण करके लोगां नू उस सच शीतल नाल जोड़न दा उपराला करदे रहे जिस नाल जुड़ना ही जिंदगी दा मकसद है जिस नाल जुड़ना ही जिंदगी दा ध्येय है। साहिब श्री गुरु नानक देव जी महाराज दियां मूल रचनावां जप जी ते सिद्ध गोष्ठ ने किसे हद तक जप जी साहब दा भी बहुत सारा हिस्सा सिद्ध चर्चा है जोगियां नाल चर्चा है और ए उस वक्त दा सिरमौर धर्म सी जोगमत और समुचे भारत विच ए छाए होए सन। रिधियां सिद्धियां होण दे नाते इन्हां दी पूजा प्रतिष्ठा भी बड़ी सी सन्मान भी बड़ा सी लेकिन जीवन विच रस नहीं सी आनंद नहीं सी खेड़ा नहीं सी। कहिंदे ने जद साहिब श्री गुरु नानक देव जी महाराज पीली भीत दे नेड़े उस स्थान ते पहुंचे जिसका नाम अजकल नानक मथा है पर नानक मते तो पेशतर इस स्थान दा नाम सी गोरख मथा। जद पहुंचे ने मेरे पातशाह उत्थे तां जोगियां ने गुलाब दा फुल आप नूं पेश कीता। मरदाना कहन लग्या महाराज बड़े आव भगत नाल पेश आए ने जोगी बड़ा सम्मान कर रहे ने आप नूं गुलाब दा फुल भेट कीता है। तो सतगुरु कहन लगे नहीं मरदाने हमेशा दी तरह जोगी हुण भी चर्चा ही कर रहे ने पैस कर रहे ने हमेशा दी तरह हुण भी इन्हां ने एक बहुत वड्डा प्रश्न खड़ा कर दिता है। इन्हां ने फुल भेट नहीं कीता एक प्रश्न भेट कीता है एक सवाल भेट कीता और उसका असी जवाब देना है। महाराज ने उस फुल नू वेख्या उदी सुगंधी का आनंद माणिया और फुल जोगियां नू वापस कीता। जोगी कहन लगे महाराज ये कबूल नहीं आप नू प्रवान नहीं क्यों। महाराज कहने फुल बहुत खूबसूरत है सुगंधित है कोमल है सारियां खूबियां इस देश ने लेकिन नानक नूं ओ फुल चाहिदा है जो किसी फल नूं भी जन्म देवे इस फुल दे चों फल दा जन्म नहीं। योगियां ने गुलाब दा फुल भेट करके ए आखिया सी ए प्रश्न रखिया नानक जी जब तुसी इतने वड्डे हो इतने महान हो ते तुसी जोगी बन जाओ असी थोनू सिरमोर बना देंगे मुखी बना देंगे। दर्शन बेख करो जोगिंदरा मुंदरा झोली खिंता बारह अंदर एक सरेवो खट दर्शन एक पंथा। जे तुसी मुंदरा धारण कर लो झोली धारण कर लो खड़ावां पहन लो जोगियां वाले चिन्ह धारण करो ते असी थोनू नाथ बना देंगे जोगियां दा मुखी बना देंगे सिरमोर बना देंगे। और वेखो नानक जी जोग मत दे चरिधियां सिद्धियां दी सुगंधी है संसारक पूजा प्रतिष्ठा दी सुंदरता है और ये बहुत कुछ है ਇਹ ਬਹੁਤ ਵੱਡੀ ਗੱਲ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਠੀਕ ਹੈ ਜੋਗੀ ਹੋ ਠੀਕ ਹੈ। ਇਸ ਜੋਗ ਮਤ ਵਿੱਚ ਰਿਧੀਆਂ ਸਿੱਧੀਆਂ ਦੀ ਸੁਗੰਧੀ ਹੈ, ਸੰਸਾਰਿਕ ਪੂਜਾ ਪ੍ਰਤਿਸ਼ਠਾ ਦੀ ਸੁੰਦਰਤਾ ਹੈ, ਪਰ ਨਾਮ ਦਾ ਫਲ ਨਹੀਂ ਹੈ, ਪ੍ਰਭੂ ਗਿਆਨ ਦਾ ਫਲ ਨਹੀਂ ਹੈ, ਪਰਮਾਤਮ ਫਲ ਨਹੀਂ ਹੈ। ਤੇ ਨਾਨਕ ਨੂੰ ਫਲ ਚਾਹੀਦਾ ਹੈ, ਕੇਵਲ ਰਿੱਧੀ ਸਿੱਧੀ ਨਹੀਂ, ਕੇਵਲ ਸੰਸਾਰ ਦੀ ਪੂਜਾ ਪ੍ਰਤਿਸ਼ਠਾ ਨਹੀਂ, ਨਾਨਕ ਨੂੰ ਪਰਮਾਤਮਾ ਚਾਹੀਦਾ ਹੈ, ਨਾਨਕ ਨੂੰ ਗਿਆਨ ਚਾਹੀਦਾ ਹੈ, ਨਾਨਕ ਨੂੰ ਨਾਮ ਚਾਹੀਦਾ ਹੈ। ਤੇ ਮੈਂ ਜਗਤ ਦੀ ਝੋਲੀ ਦੇ ਵਿੱਚ ਉਹ ਫੁੱਲ ਪਾਉਣਾ ਹੈ ਜਿਸ ਫੁੱਲ ਦੇ ਵਿੱਚ ਨਾਮ ਦਾ ਫਲ ਵੀ ਹੈ। ਮੈਂ ਤੇ ਉਹੀ ਕਰਮ ਦ੍ਰਿੜ ਕਰਾਉਣੇ ਨੇ ਜਿਹਨਾਂ ਕਰਮਾਂ ਚੋਂ ਨਾਮ ਦਾ ਫਲ ਪੈਦਾ ਹੋਵੇ, ਨਾਮ ਦਾ ਰਸ ਪੈਦਾ ਹੋਵੇ। ਸਤਿਗੁਰੂ ਦੇਵ ਜੀ ਮਹਾਰਾਜ ਜਦ ਪਹੁੰਚੇ ਨੇ ਹਰਿਦੁਆਰ ਤੇ ਫਿਰ ਬਨਾਰਸ, ਤਾਂ ਆਪ ਦੇ ਨਾਲ ਫਿਰ ਗੋਸ਼ਟੀ ਤੇ ਚਰਚਾ ਹੋਈ। ਚਰਚਾ ਇਸ ਢੰਗ ਨਾਲ ਹੋਈ ਕਿ ਕੁਛ ਵਿਦਵਾਨਾਂ ਨੇ ਇਹ ਆਖਿਆ ਪੁਰਾਣੇ ਮਤ ਅਨੁਸਾਰ ਕਿ ਸੰਸਾਰ ਨੂੰ ਬਣਾ ਰਿਹਾ ਬ੍ਰਹਮਾ, ਇਹਦੀ ਪਾਲਣਾ ਕਰ ਰਿਹਾ ਵਿਸ਼ਨੂੰ, ਇਹਨੂੰ ਨਾਸ਼ ਕਰ ਰਿਹਾ ਸ਼ੰਕਰ। ਓਹੰਕਾਰ ਦੇ ਕਿਸੇ ਹੱਦ ਤੱਕ ਅਰਥ ਵੀ ਇਹੀ ਹੋਇਆ, ਅਕਾਰ ਓਕਾਰ ਮਕਾਰ, ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਨਾਸ਼ ਕਰਨ ਵਾਲਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਰਸਨਾ ਤੋਂ ਕਲਾਮ ਉਚਾਰਨ ਕੀਤਾ, ਓਹੰਕਾਰ ਨਹੀਂ ਇੱਕ ਓਹੰਕਾਰ, ਇੱਕ ਓਹੰਕਾਰ, ਇੱਕ ਹੀ ਆਕਾਰ ਹੈ, ਇੱਕ ਹੀ ਓਕਾਰ ਹੈ, ਇੱਕ ਹੀ ਮਕਾਰ ਹੈ। ਇੱਕ ਤੋਂ ਉਤਪਤੀ ਹੋ ਰਹੀ ਹੈ, ਇੱਕ ਤੋਂ ਪਾਲਣਾ ਹੋ ਰਹੀ ਹੈ, ਔਰ ਇੱਕ ਤੋਂ ਹੀ ਨਾਸ ਹੋ ਰਿਹਾ। ਸੰਸਾਰ ਦਾ ਧਿਰ ਇੱਕ ਹੈ, ਅਨੇਕ ਨਹੀਂ ਹੈ। ਸਮੂਹ ਬ੍ਰਹਿਮੰਡ ਦੀ ਅਨੇਕਤਾ ਦਾ ਮੂਲ ਇੱਕ ਹੈ, ਉਸੇ ਇੱਕ ਤੋਂ ਉਤਪਤੀ ਹੋ ਰਹੀ ਹੈ, ਉਸੇ ਇੱਕ ਤੋਂ ਪਾਲਣਾ ਹੋ ਰਹੀ ਹੈ, ਔਰ ਉਸੇ ਇੱਕ ਤੋਂ ਹੀ ਸੰਗਾਰ ਚੱਲ ਰਿਹਾ। ਪ੍ਰਸ਼ਨ ਖੜਾ ਹੋਇਆ, ਜੋ ਪਾਲਣਾ ਕਰ ਰਿਹਾ ਉਹਨੂੰ ਨਾਸ਼ ਕਰਨ ਦੀ ਕੀ ਲੋੜ ਹੈ, ਤੇ ਜਿਹੜਾ ਨਾਸ਼ ਕਰ ਰਿਹਾ ਉਹਨੂੰ ਉਤਪਤੀ ਕਰਨ ਦੀ ਕੀ ਲੋੜ ਹੈ। ਤਾਂ ਸਤਿਗੁਰ ਕਹਿੰਦੇ ਨੇ ਖੇਲ ਕੋਈ ਮੁੱਦਾ ਨਹੀਂ, ਕੋਈ ਮਕਸਦ ਨਹੀਂ ਹੈ। ਜੈਸੇ ਬੱਚੇ ਦਰਿਆ ਦੇ ਕੰਢੇ ਤੇ ਰੇਤ ਦੇ ਘਰ ਬਣਾਉਂਦੇ ਨੇ, ਹੱਸ ਕੇ ਬਣਾਉਂਦੇ, ਖੁਸ਼ੀ ਨਾਲ ਬਣਾਉਂਦੇ ਨੇ, ਮਸਤੀ ਵਿੱਚ ਬਣਾਉਂਦੇ ਨੇ, ਔਰ ਬਣਾਉਂਦੇ ਹੋਇਆਂ ਬੜਾ ਰਸ ਲੈਂਦੇ ਨੇ, ਬੜਾ ਸਵਾਦ ਲੈਂਦੇ ਨੇ, ਪਰ ਸ਼ਾਮ ਨੂੰ ਜੈਸੇ ਘਰ ਵਾਪਸ ਜਾਂਦੇ ਨੇ ਤਾਂ ਹੱਸ ਕੇ ਹੀ ਤੋੜਦੇ ਨੇ, ਉਤਸ਼ਾਹ ਨਾਲ ਤੋੜਦੇ ਨੇ, ਉਸੇ ਖੇੜੇ ਨਾਲ ਤੋੜਦੇ ਨੇ। ਬਣਾਉਣ ਲੱਗਿਆਂ ਵੀ ਹਾਸਾ, ਤੋੜਨ ਲੱਗਿਆਂ ਵੀ ਹਾਸਾ, ਬਣਾਉਣ ਲੱਗਿਆਂ ਵੀ ਖੁਸ਼ ਸਨ, ਹੁਣ ਤੋੜਨ ਲੱਗਿਆਂ ਵੀ ਖੁਸ਼ ਸਨ। ਖਿੜ ਖਿੜਾ ਕੇ ਬਣਾ ਰਹੇ ਸਨ ਔਰ ਖਿੜ ਖਿੜਾ ਕੇ ਤੋੜ ਰਹੇ ਸਨ, ਕਿਉਂ ਕਿ ਬਣਾਉਣ ਦਾ ਜਦ ਕੋਈ ਮੁੱਦਾ ਹੀ ਨਹੀਂ, ਕੋਈ ਮਕਸਦ ਹੀ ਨਹੀਂ, ਤਾਂ ਐਸਾ ਬਣਾਉਣਾ ਇੱਕ ਖੇਲ ਹੈ। ਖੇਲ ਦੇ ਵਿੱਚ ਕੋਈ ਮੁੱਦਾ ਨਹੀਂ ਹੁੰਦਾ, ਖੇਲ ਦੇ ਵਿੱਚ ਕੋਈ ਮਕਸਦ ਨਹੀਂ ਆਉਂਦਾ, ਖੇਲ ਸਿਰਫ ਖੇਲ ਹੈ। ਇਸ ਵਾਸਤੇ ਸਤਿਗੁਰੂ ਦੇਵ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਸਮੁੱਚਾ ਜਗਤ ਪਰਮਾਤਮਾ ਦਾ ਖੇਲ ਹੈ। ਆਵਨ ਜਾਨ ਇੱਕ ਖੇਲ ਬਣਾਇਆ, ਆ ਗਿਆ ਕਾਰੀ ਕੀ ਨੀ ਮਾਇਆ। ਇਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਤਮਾਸ਼ਾ ਹੈ, ਖੇਲ ਹੈ। ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮੈਂ ਤੇ ਸੰਸਾਰ ਦਾ ਤਮਾਸ਼ਾ ਵੇਖਣ ਲਈ ਆਇਆ, ਖੇਲ ਵੇਖਣ ਲਈ ਆਇਆ। ਖੇਲ ਦੇ ਵਿੱਚ ਸਿਰਫ ਇੱਕ ਵਿਧੀ ਵਿਧਾਨ ਹੈ, ਨਿਯਮ ਹੈ, ਹੋਰ ਤੇ ਕੁਛ ਨਹੀਂ ਹੈ, ਮਕਸਦ ਨਹੀਂ ਹੈ। ਅਕਸਰ ਦੇਖਿਆ ਗਿਆ ਕਿ ਕਾਰੋਬਾਰ ਦੇ ਵਿੱਚ, ਧੰਦੇ ਦੇ ਵਿੱਚ, ਜਾਂ ਆਮ ਸੰਸਾਰੀ ਕਿਰਤ ਦੇ ਵਿੱਚ ਕੋਈ ਬੰਦਾ ਬੇਈਮਾਨੀ ਕਰੇ ਤਾਂ ਜਗਤ ਕਬੂਲ ਕਰ ਲੈਂਦਾ, ਚੱਲਦੀ ਰਹਿੰਦੀ ਹੈ। ਪਰ ਕੋਈ ਖੇਡ ਦੇ ਵਿੱਚ ਬੇਈਮਾਨੀ ਕਰੇ, ਤਾਸ਼ ਖੇਡ ਰਿਹਾ, ਕੋਈ ਕੁਸ਼ਤੀ ਖੇਡ ਰਿਹਾ, ਜਾਂ ਫੁੱਟਬਾਲ ਖੇਡ ਰਿਹਾ, ਗਰਜ ਕੇ ਜੋ ਖੇਲ ਹੈ ਉਹਦੇ 'ਚ ਕੋਈ ਬੇਈਮਾਨੀ ਕਰੇ ਤਾਂ ਕਬੂਲ ਨਹੀਂ, ਪ੍ਰਵਾਨ ਨਹੀਂ, ਲੜਾਈ ਹੋ ਸਕਦੀ ਹੈ, ਝਗੜਾ ਹੋ ਸਕਦਾ। ਕਿਉਂ? ਖੇਲ ਦੇ ਆਧਾਰ ਹੀ ਨਿਯਮ ਹੈ, ਅਤੇ ਜਦ ਨਿਯਮ ਹੀ ਤੋੜ ਦਿੱਤਾ ਤਾਂ ਖੇਲ ਖੇਲ ਨਹੀਂ ਰਹਿ ਜਾਂਦਾ, ਖੇਲ ਵੀ ਧੰਦਾ ਹੋ ਜਾਂਦਾ, ਖੇਲ ਵੀ ਸੰਸਾਰ ਬਣ ਜਾਂਦਾ, ਖੇਲ ਵੀ ਬਾਜ਼ਾਰ ਬਣ ਜਾਂਦਾ। ਖੇਲ ਤੇ ਉਤਨੇ ਚਿਰ ਤੱਕ ਖੇਲ ਹੈ ਜਦ ਕੋਈ ਮੁੱਦਾ ਨਹੀਂ ਤੇ ਮਕਸਦ ਨਹੀਂ, ਤੇ ਖੇਲ ਦਾ ਆਧਾਰ ਕੇਵਲ ਇੱਕੋ ਹੀ ਹੈ, ਨਿਯਮ। ਤਾਂ ਪਰਮਾਤਮਾ ਦੀ ਇਹ ਸਾਰੀ ਜਿਹੜੀ ਬਣਤਰ ਹੈ ਕਿਸੇ ਨਿਯਮ ਤੇ ਖੜੀ ਹੈ, ਔਰ ਜੇ ਟੁੱਟ ਭੱਜ ਹੈ ਇਹ ਵੀ ਕਿਸੇ ਨਿਯਮ ਤੇ ਖੜੀ ਹੈ, ਪਰ ਬਣਾਉਣ ਦਾ ਉਸਦਾ ਕੋਈ ਮੁੱਦਾ ਨਹੀਂ। ਅਗਰ ਕੁਛ ਮਨੁੱਖ ਬਣਾ ਕੇ ਬਣਨਾ ਚਾਹੁੰਦਾ ਹੈ ਤਾਂ ਸਪਸ਼ਟ ਗੱਲ ਹੈ, ਮਨੁੱਖ ਅਧੂਰਾ ਹੈ। ਪੂਰਾ ਮਕਾਨ ਬਣਾ ਕੇ ਕੁਛ ਬਣਨਾ ਚਾਹੁੰਦਾ ਹੈ, ਕੰਮ ਧੰਦਾ ਬਣਾ ਕੇ ਕੁਛ ਬਣਨਾ ਚਾਹੁੰਦਾ ਹੈ, ਮਨੁੱਖ ਕੁਛ ਬਣਨਾ ਚਾਹੁੰਦਾ ਹੈ, ਤਾਂ ਬਣਨ ਲਈ ਉਹਨੂੰ ਕੁਛ ਚਾਹੀਦਾ ਹੈ। ਮਨੁੱਖ ਦੇ ਬਣਾਉਣ ਦੇ ਨਾਲ ਕੁਛ ਮੁੱਦਾ ਹੈ, ਕਿਉਂਕਿ ਕੁਛ ਬਣਦਾ ਤੇ ਖੁਦ ਵੀ ਬਣਦਾ, ਖੁਦ ਵੀ ਸੰਵਰਦਾ ਤੇ ਸ਼ਿੰਗਾਰਿਆ ਜਾਂਦਾ ਤੇ ਅਗਾਂਹ ਵੱਧਦਾ। ਅਗਰ ਪਰਮਾਤਮਾ ਦੇ ਵੀ ਬਣਾਉਣ ਦਾ ਕੁਝ ਮਕਸਦ ਹੈ, ਮੁੱਦਾ ਹੈ ਤੇ ਬਣਾਉਣ ਨਾਲ ਹੀ ਉਹ ਕੁਛ ਬਣ ਸਕਦਾ ਹੈ ਤੋ ਇਤਨੀ ਗੱਲ ਸਪਸ਼ਟ ਹੈ, ਅਧੂਰਾ ਹੈ, ਅਜੇ ਅਧੂਰਾ ਹੈ। ਕੁਝ ਬਣਾ ਕੇ ਬਣੇਗਾ, ਕੁਝ ਬਣਾਏਗਾ, ਕੁਝ ਉਸਦਾ ਮੁੱਦਾ ਹੈ, ਮੁੱਦਾ ਉਸਦਾ ਹੁੰਦਾ ਹੈ, ਮਕਸਦ ਉਸਦਾ ਹੁੰਦਾ ਹੈ ਜੋ ਅਧੂਰਾ ਹੈ। ਤੋ ਪਰਮਾਤਮਾ ਤੇ ਸੰਪੂਰਨ ਹੈ, ਪੂਰਨ ਪੂਰਨ ਉਸ ਨੂੰ ਕਹਿੰਦੇ ਨੇ ਜਿਹਦੀ ਕੋਈ ਸੀਮਾ ਨਹੀਂ, ਕਿੱਥੋਂ ਸ਼ੁਰੂ ਹੁੰਦਾ ਹੈ, ਕਿੱਥੇ ਖਤਮ ਹੁੰਦਾ ਹੈ, ਕੋਈ ਸੀਮਾ ਨਹੀਂ। ਤੋ ਉਸਦੇ ਬਣਾਉਣ ਦਾ ਕੋਈ ਮੁੱਦਾ ਨਹੀਂ ਔਰ ਵਿਗਾੜਨ ਦਾ ਵੀ, ਨਾਸ਼ ਕਰਨ ਦਾ ਵੀ ਕੋਈ ਮੁੱਦਾ ਨਹੀਂ। ਫਿਰ ਕੀ ਹੈ? ਖੇਲ ਆਵਨ ਜਾਨ, ਇੱਕ ਖੇਲ ਬਣਾਇਆ, ਆ ਗਿਆ ਕਾਰੀ ਕੀਨੀ ਮਾਇਆ, ਇਹ ਤੇ ਉਸਦਾ ਖੇਲ ਹੈ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਉਸ ਤੋਂ ਉਤਪਤੀ ਹੋ ਰਹੀ ਹੈ, ਉਸ ਤੋਂ ਪਾਲਣਾ ਹੋ ਰਹੀ ਹੈ ਔਰ ਉਸੇ ਤੋਂ ਹੀ ਨਾਸ ਹੋ ਰਿਹਾ ਹੈ ਔਰ ਉਸੇ ਦਾ ਹੀ ਖੇਲ ਹੈ, ਉਸੇ ਦੀ ਲੀਲਾ ਹੈ। ਤੋ ਪ੍ਰਸ਼ਨ ਖੜਾ ਹੋਇਆ, ਕਿਆ ਬ੍ਰਹਮਾ ਵਿਸ਼ਨ ਮਹੇਸ਼ ਨਹੀਂ ਨੇ? ਸਤਿਗੁਰ ਕਹਿਣ ਲੱਗੇ ਹੈਗੇ ਨੇ। ਇਸ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ ਜਿਸ ਉਪਤ ਸਭ ਸੰਸਾਰਾ, ਪਰਮਾਤਮਾ ਦੇ ਨਾਮ ਵਿਅਕਤੀਆਂ ਨੂੰ ਦਿੱਤੇ ਗਏ, ਬੰਦਿਆਂ ਨੂੰ ਦਿੱਤੇ ਗਏ। ਤੋ ਸਾਹਿਬ ਕਹਿੰਦੇ ਨੇ ਇਹ ਬ੍ਰਹਮਾ, ਇਹ ਵਿਸ਼ਨ, ਇਹ ਮਹੇਸ਼, ਇਹ ਮਨੁੱਖ ਦੇ ਅੰਦਰ ਨੇ। ਰਜੋ ਗੁਣ, ਤਮੋ ਗੁਣ, ਸਤੋ ਗੁਣ। ਰਜੋ ਗੁਣ ਬਣਾਉਣ ਦੀਆਂ ਰੁਚੀਆਂ, ਇਹ ਤਮਾਮ ਜੀਵਾਂ ਦੇ ਅੰਦਰ ਰਜੋ ਗੁਣ ਮੌਜੂਦ ਹੈ। ਪੰਛੀ ਵੀ ਘੋਂਸਲੇ ਬਣਾਉਂਦੇ ਨੇ, ਕੀੜੇ ਮਕੌੜੇ ਵੀ ਖੁੱਡਾਂ ਬਣਾਉਂਦੇ ਨੇ, ਮਨੁੱਖ ਵੀ ਕੁਛ ਬਣਾਉਂਦਾ ਹੈ, ਰੇਲਾਂ ਮੋਟਰਾਂ ਗੱਡੀਆਂ ਬਣਾ ਰਿਹਾ, ਸੜਕਾਂ ਬਣਾ ਰਿਹਾ, ਪੁੱਲ ਬਣਾ ਰਿਹਾ, ਤਰ੍ਹਾਂ ਤਰ੍ਹਾਂ ਦੇ ਸਾਜ਼ੋ ਸਮਾਨ ਬਣਾ ਰਿਹਾ। ਇਹ ਜਿਹੜੀ ਬਣਾਉਣ ਦੀ ਰੁਚੀ ਹੈ, ਇਹ ਰਜੋ ਗੁਣ ਹੈ। ਅਤੇ ਜੋ ਕੁਛ ਬਣਾਇਆ ਹੈ ਇਹ ਟਿਕਿਆ ਰਹੇ ਔਰ ਇਹਨੂੰ ਟਿਕਾਈ ਰੱਖਣਾ ਹੈ। ਦਰਅਸਲ ਇਹ ਪਾਲਣਾ ਦੀ ਰੁਚੀ ਵੀ ਮਨੁੱਖ ਦੇ ਅੰਦਰ ਸਤੋ ਗੁਣ, ਇਹ ਵਿਸ਼ਨੂੰ ਹੈ। ਬਣਾਉਣ ਦੀ ਰੁਚੀ ਬ੍ਰਹਮਾ ਹੈ। ਅਤੇ ਯਕੀਨ ਜਾਣੋ, ਮਨੁੱਖ ਹੀ ਨਾਸ਼ ਕਰਦਾ ਹੈ ਔਰ ਮਨੁੱਖ ਹੀ ਨਾਸ਼ ਕਰਨ ਦੇ ਸਾਜ਼ੋ ਸਮਾਨ ਬਣਾਉਂਦਾ ਹੈ। ਕਿਉਂ ਬਣਾਉਂਦਾ ਹੈ? ਮਨੁੱਖ ਦੇ ਅੰਦਰ ਤਮੋ ਗੁਣ ਹੈ, ਐਟਮ ਬੰਬ ਮਨੁੱਖ ਬਣਾ ਰਿਹਾ ਹੈ, ਹਾਈਡਰੋਜਨ ਬੰਬ ਮਨੁੱਖ ਬਣਾ ਰਿਹਾ ਹੈ, ਬਸਤੀਆਂ ਦੀਆਂ ਬਸਤੀਆਂ ਮਨੁੱਖ ਨੇ ਉਜਾੜੀਆਂ ਨੇ, ਸ਼ਹਿਰਾਂ ਦੇ ਸ਼ਹਿਰ ਮਨੁੱਖ ਨੇ ਤਬਾਹ ਕੀਤੇ ਨੇ, ਮੁਲਕਾਂ ਦੇ ਮੁਲਕ ਗਰਕ ਕੀਤੇ ਨੇ, ਤੋ ਮਨੁੱਖ ਨੇ ਹੀ ਕੀਤੇ ਨੇ। ਕਿਉਂ? ਕਿ ਮਨੁੱਖ ਦੇ ਅੰਦਰ ਤਮੋ ਗੁਣ ਵੀ ਹੈ। ਸਿਰਫ ਮਕਾਨ ਬਣਾਉਂਦਾ ਨਹੀਂ, ਮਕਾਨ ਢਾਂਦਾ ਵੀ ਹੈ। ਸਿਰਫ ਇਹ ਸ਼ਹਿਰ ਤਾਮੀਰ ਨਹੀਂ ਕਰਦਾ, ਸ਼ਹਿਰਾਂ ਨੂੰ ਅੱਗ ਵੀ ਲਾਉਂਦਾ। ਸਿਰਫ ਬਸਤੀਆਂ ਬਸਾਉਂਦਾ ਨਹੀਂ, ਬਲਕਿ ਮਨੁੱਖ ਬਸਤੀਆਂ ਉਜਾੜਦਾ ਵੀ ਹੈ। ਜਦ ਰਜੋ ਗੁਣ ਪ੍ਰਧਾਨ ਹੁੰਦਾ ਹੈ ਤਾਂ ਕੁਛ ਬਣਾਉਂਦਾ ਹੈ, ਅਤੇ ਜਦ ਤਮੋ ਗੁਣ ਪ੍ਰਧਾਨ ਹੁੰਦਾ ਹੈ ਕੁਛ ਵਿਗਾੜਦਾ ਹੈ, ਜਦ ਸਤੋ ਗੁਣ ਪ੍ਰਧਾਨ ਹੁੰਦਾ ਹੈ ਤਾਂ ਉਸਾਰੇ ਹੋਏ ਦੀ ਪਾਲਣਾ ਕਰਦਾ ਹੈ, ਉਹਨੂੰ ਟਿਕਾਉਣ ਦੀ ਜੋ ਹੈ ਕੋਸ਼ਿਸ਼ ਕਰਦਾ ਹੈ। ਸਾਹਿਬ ਕਹਿੰਦੇ ਨੇ ਇਹ ਤਿੰਨੇ ਗੁਣ ਬ੍ਰਹਮਾ ਵਿਸ਼ਨ ਮਹੇਸ਼ ਨੇ ਔਰ ਮਨੁੱਖ ਦੇ ਅੰਦਰ ਨੇ ਔਰ ਇਸੇ ਨਾਲ ਹੀ ਸਮੁੱਚੇ ਸੰਸਾਰ ਦੀ ਕਾਰ ਚੱਲ ਰਹੀ ਹੈ, ਵਿਹਾਰ ਚੱਲ ਰਿਹਾ, ਸਮਗਰ ਜੋ ਹੈ ਜਗਤ ਚੱਲ ਰਿਹਾ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਿਰ ਮੂਲ ਉਪਦੇਸ਼, ਮਨੁੱਖ ਆਪਣੇ ਸ਼ੁਭ ਕਰਮਾਂ ਕਰਕੇ ਪਰਮਾਤਮਾ ਦੇ ਨੇੜੇ ਹੈ, ਅਸ਼ੁਭ ਕਰਮਾਂ ਕਰਕੇ ਦੂਰ ਹੈ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜੋ ਪਰਮਾਤਮਾ ਦੇ ਨੇੜੇ ਹੈ ਉਹ ਸਵਰਗ ਦੇ ਨੇੜੇ ਹੈ, ਜੋ ਪਰਮਾਤਮਾ ਤੋਂ ਦੂਰ ਹੈ ਉਹ ਨਰਕ ਦੇ ਚ ਹੈ, ਜੋ ਪਰਮਾਤਮਾ ਦੇ ਨੇੜੇ ਹੈ ਉਹ ਪ੍ਰਕਾਸ਼ ਦੇ ਚ ਹੈ, ਜੋ ਪਰਮਾਤਮਾ ਤੋਂ ਦੂਰ ਹੈ ਅੰਧਕਾਰ ਦੇ ਚ ਹੈ, ਜੋ ਪਰਮਾਤਮਾ ਦੇ ਨੇੜੇ ਹੈ ਆਨੰਦ ਦੇ ਚ ਹੈ, ਜੋ ਪਰਮਾਤਮਾ ਤੋਂ ਦੂਰ ਹੈ ਉਹ ਦੁੱਖ ਦੇ ਚ ਹੈ। ਨੇੜਤਾ ਸੁੱਖ ਹੈ, ਦੂਰੀ ਦੁੱਖ ਹੈ। ਨੇੜਤਾ ਪ੍ਰਕਾਸ਼ ਹੈ, ਦੂਰੀ ਅੰਧਕਾਰ ਹੈ। ਔਰ ਜੋ ਮਨੁੱਖ ਜਿਤਨਾ ਦੂਰ ਚਲਾ ਜਾਏਗਾ ਉਤਨਾ ਅੰਧਕਾਰ ਵਿੱਚ ਭਟਕ ਜਾਏਗਾ। ਇਸ ਵਾਸਤੇ ਗੁਰੂ ਨਾਨਕ ਦੀ ਦ੍ਰਿਸ਼ਟੀ ਵਿੱਚ ਪਰਮਾਤਮਾ ਇੱਕ ਨੂਰ ਹੈ, ਇੱਕ ਚਾਨਣਾ ਹੈ। ਚਾਂਦਨਾ ਚਾਂਦਨ ਆਂਗਨ, ਪ੍ਰਭ ਜੀਉ ਅੰਤਰ ਚਾਂਦਨਾ, ਨਾਮ ਜਪਤ ਕੋਟ ਸੂਰ ਉਜਾਰਾ, ਬਿਨ ਸੇ ਭਰਮ ਅੰਧੇਰਾ। ਨਾਮ ਜਪਦਿਆਂ ਜਪਦਿਆਂ ਕਰੋੜਾਂ ਸੂਰਜਾਂ ਵਰਗਾ ਚਾਨਣਾ ਹੋ ਜਾਂਦਾ ਹੈ, ਕਿਉਂਕਿ ਪਰਮਾਤਮਾ ਚਾਨਣ ਹੈ, ਪਰਮਾਤਮਾ ਪ੍ਰਕਾਸ਼ ਹੈ, ਪਰਮਾਤਮਾ ਆਨੰਦ ਹੈ, ਅਕਾਲ ਪੁਰਖ ਖੁਸ਼ੀ ਹੈ। ਦੂਰੀ ਅੰਧਕਾਰ ਹੈ। ਔਰ ਜੈਸੇ ਜੈਸੇ ਮਨੁੱਖ ਦੀ ਦੂਰੀ ਹੁੰਦੀ ਹੈ, ਭਟਕਣਾ ਸ਼ੁਰੂ ਹੁੰਦੀ ਹੈ, ਦੁੱਖ ਤੇ ਸੰਤਾਪ ਸ਼ੁਰੂ ਹੁੰਦਾ ਹੈ। ਅਜੋਕੇ ਯੁੱਗ ਦੇ ਵਿੱਚ, ਅਜੋਕੇ ਸਮੇਂ ਦੇ ਵਿੱਚ ਮਨੁੱਖਤਾ ਨੂੰ ਦੁਖੀ ਦੇਖ ਕੇ ਕਹਿਣਾ ਪੈਂਦਾ ਹੈ ਕਿ ਰੱਬ ਤੋਂ ਦੂਰ ਨੇ, ਪਰਮਾਤਮਾ ਤੋਂ ਦੂਰ ਨੇ। ਕਿਉਂਕਿ ਘਰ ਘਰ ਦੇ ਵਿੱਚ ਦੁੱਖ, ਹਰ ਵਿਅਕਤੀ ਕੋਲ ਦੁੱਖ, ਤੇ ਦੁੱਖ ਦੀ ਅਗਨ ਦੇ ਵਿੱਚ ਸਾਰੇ ਦਾ ਸਾਰਾ ਸੰਸਾਰ ਜਲ ਰਿਹਾ। ਗੱਲ ਸਪਸ਼ਟ ਹੋ ਗਈ, ਦੂਰੀ ਹੈ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਗੁਰੂ ਨਾਨਕ ਦੀ ਕੋਸ਼ਿਸ਼, ਜਗਤ ਕਿਸੇ ਤਰੀਕੇ ਨਾਲ ਨੇੜੇ ਹੋਵੇ। ਤੋ ਨੇੜੇ ਦਾ ਸਾਧਨ ਆਪ ਨੇ ਸੱਚ ਦਾ ਜਪ ਦੱਸਿਆ। ਗੁਰੂ ਨਾਨਕ ਦੀ ਪਹਿਲੀ ਬਾਣੀ ਦਾ ਨਾਮ ਜਪ ਹੈ, ਤੇ ਗੁਰੂ ਨਾਨਕ ਦੀ ਮੂਲ ਸਿੱਖਿਆ ਤੇ ਦੀਕਸ਼ਾ ਜਪ ਹੈ। ਜੋ ਜਪ ਕਰਦਾ ਜਾਏਗਾ جو اس دا نام اپنی زبان تے رکھ کے رٹن کردا جائے گا نیڑے ہو جائے گا، اور جو نیڑے ہو جائے گا وہ پرکاش دے چلا جائے گا، کیونکہ سچ ایک پرم شکتی ہے، تے جڑا اس شکتی دے نیڑے چلا گیا وہ مہان شکتی مان ہو جائے گا۔ جد منک کسے مہان منک دے نیڑے ہو جاندا ہے، کسے حکمران یا راجے دے نیڑے ہو جاندا ہے، تو راجے دے نیڑے ہون کر کے اس دا بھی سنمان ہوندا ہے، تے جو راجیاں دے مہاراجے پریپورن پرماتما دے نیڑے ہو جائے تو قدرتی گل ہے، پھر سنمان اس دا بھی ہوے گا، پرتشٹھا اس دی بھی ہوے گی، مہانتا اس دی بھی ہوے گی۔ گرو نانک دی یہ کوشش رہی کہ منک جپ کر کے اس سچ دے نیڑے ہوے، تے جپ ہی شب کرما دے چوں شب کرم ہے، اور جپ نہ کرنا ہی اشب کرم ہے، تے اشب کرم نال دوری ہے، شب کرم نال نیڑتا ہے۔ کرمی آپو آپنی کے نیڑے کے دور، گرو نانک دا مول سندیش اپدیش کہ منک اس سچ دے نیڑے ہووے، اس نور دے نیڑے ہووے، اور آپ دی دیا، آپ دی کرپا، آپ دی پریرنا ہر جیو نو یہی رہی بھی کسے طریقے نال جیو سچ دے نیڑے ہووے۔